ਚਰੰਤ ਨਾਨਕ ਹਰ ਹਰਿ ਰਸਨਾ ਸਰਬ ਪਾਪ ਵਿਮੋਚਤੇ।
ਪਰ ਸਾਰਾ ਕੁਛ ਕਰਨ ਦੇ ਬਾਵਜੂਦ ਪਾਪ ਫਿਰ ਵੀ ਨਹੀਂ ਲੈਂਦੇ, ਤੇ ਫਿਰ ਮਹਾਰਾਜ ਪਾਪ ਕਿਵੇਂ ਲੈ ਸਕਦੇ ਨੇ? ਤਾਂ ਹਜ਼ੂਰ ਕਹਿੰਦੇ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੋਚਤੇ। ਜਿਹੜਾ ਗੁਰਸਿੱਖ ਮਾਈ ਭਾਈ ਕੋਈ ਵੀ ਇਨਸਾਨ ਆਪਣੀ ਰਸਨਾ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਵਾਹਿਗੁਰੂ 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 ਉਚਾਰਨ ਕਰਦਾ ਹੈ, ਸਾਰੇ ਪਾਪ ਮੁਚਦੇ, ਫਿਰ ਉਹ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦੇ। ਕੁਛ ਵਿਦਵਾਨ ਲੋਕਾਂ ਨੇ ਨਾਮ ਦੀ ਮਹਿਮਾ ਬੜੀ ਸੁੰਦਰ ਲਿਖੀ ਹੈ। ਉਹ ਕਹਿੰਦੇ ਨੇ ਰਾਮ ਇੱਕ ਪਰਮੇਸ਼ਰ ਦਾ ਨਾਮ ਹੈ। ਰਾ ਕਹਿਤ ਅਗ ਥਰ ਹਰੈ ਦੂਰ ਦੇਸ਼ ਤਜ ਜਾਏ, ਮਤ ਮਕਾਰ ਦੇ ਪਟ ਮਿਲੇ ਬੀਜ ਭਸਮ ਹੋਏ ਜਾਏ। ਵੀ ਜਦੋਂ ਕੋਈ ਰਾਮ ਰਾਮ ਉਚਾਰਨ ਵੇਲੇ ਰਾਈ ਬੋਲਦਾ ਨਾ ਕੱਲਾ, ਤੇ ਪਾਪ ਕੰਬਣ ਲੱਗ ਜਾਂਦੇ ਨੇ। ਉਹ ਕਹਿੰਦੇ ਜੇ ਰਾਮ ਨਾਲ ਮੰਮਾ ਵੀ ਉਚਾਰਨ ਕਰ ਦਿੱਤਾ ਤੇ ਕਿਧਰੇ ਅਸੀਂ ਪਸਮੀ ਨਾ ਹੋ ਜਾਈਏ। ਇਹ ਨਾਮ ਦੀ ਸ਼ਕਤੀ, ਨਾਮ ਦੀ ਮਹਿਮਾ ਹੈ। ਕਿਸੇ ਹੋਰ ਵੀ ਕਿਸੇ ਪ੍ਰਾਚੀਨ ਵਿਦਵਾਨ ਨੇ ਨਾਮ ਦੀ ਮਹਿਮਾ ਬਾਰੇ ਲਿਖਿਆ ਹੈ, ਹਰੀ ਹਰਤੀ ਪਾਪਾਨੀ ਦੁਸ਼ਚਿਤ ਅਪੀ ਸਿਮਰਤਾ। ਉਹ ਵਾਹਿਗੁਰੂ ਦਾ ਨਾਮ ਜੇ ਕੋਈ ਦੁਸ਼ਟ ਭਾਵਨਾ ਦੇ ਨਾਲ ਵੀ, ਬੁਰੀ ਭਾਵਨਾ ਮੰਦ ਭਾਵਨਾ ਦੇ ਨਾਲ ਵੀ ਜਪ ਲਵੇ ਨਾ, ਤੇ ਉਹ ਵੀ ਕਹਿੰਦੇ ਪਾਪਾਂ ਨੂੰ ਨਾਸ਼ ਕਰ ਦਿੰਦੇ। ਨਾਮ ਦੀ ਗੱਲ ਹੈ। ਹਿੰਦੁਸਤਾਨ ਦਾ ਮਹਾਨ ਕਵੀ ਤੁਲਸੀ ਵੀ ਨਾਮ ਦੇ ਬਾਰੇ ਲਿਖਦਾ ਹੈ। ਉਹ ਤੁਲਸੀ ਇਹ ਲਿਖਦਾ ਹੈ, ਤੁਲਸੀ ਰਗਵਰ ਰਾਮ ਕੋ ਰੀ ਜਪੈ ਕੋ ਖੀਜ, ਸਿੱਧਾ ਪੂਠਾ ਉਗਵੈ ਖੇਤ ਪਰੈ ਜੋ ਬੀਜ। ਤੁਲਸੀ ਉਦਾਹਰਣ ਦਿੰਦਾ ਹੈ, ਉਹ ਕਹਿੰਦਾ ਵੀ ਕੋਈ ਪਰਮੇਸ਼ਰ ਨੂੰ ਪ੍ਰੇਮ ਨਾਲ ਚੇਤੇ ਕਰ ਲਵੇ ਚਾਹੇ ਗੁੱਸੇ ਨਾਲ, ਪਰ ਕਹਿੰਦੇ ਉਹਦੇ ਪਾਪ ਕੱਟੇ ਜਾਂਦੇ ਨੇ। ਉਹ ਦ੍ਰਿਸ਼ਟਾਂਤ ਦਿੰਦਾ ਜਿਵੇਂ ਕੋਈ ਜ਼ਿਮੀਂਦਾਰ ਖੇਤ ਵਿੱਚ ਬੀਜ ਬੀਜਦਾ ਹੈ, ਕੋਈ ਸਿੱਧਾ ਡਿੱਗਦਾ, ਕੋਈ ਪੁੱਠਾ ਡਿੱਗਦਾ, ਕੋਈ ਕਿਵੇਂ ਕੋਈ ਕਿਵੇਂ, ਪਰ ਜਿਹੜਾ ਖੇਤ ਵਿੱਚ ਬੀਜ ਪੈ ਗਿਆ ਤੇ ਉਹਨੇ ਉਗਣਾ ਹੀ ਉਗਣਾ। ਨਾਮ ਚਾਹੇ ਕਿਸੇ ਵੀ ਹਾਲਤ ਵਿੱਚ ਮਨੁੱਖ ਜਪੇ, ਉਹ ਕਹਿੰਦੇ ਪਾਪਾਂ ਨੂੰ ਨਾਸ ਕਰਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਚਰੰਤ ਨਾਨਕ ਹਰ ਹਰ ਰਸਨਾ। ਤੁਸੀਂ ਜਿਹੜਾ ਮਨੁੱਖ ਆਪਣੀ ਰਸਨਾ ਤੋਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੈ, ਸਰਵ ਪਾਪ ਮੁਚਦੇ, ਉਹਦੇ ਸਾਰੇ ਪਾਪ ਕੱਟੇ ਜਾਂਦੇ ਨੇ, ਸਾਰੇ ਪਾਪ ਉਸਦੇ ਨਾਸ ਹੋ ਜਾਂਦੇ ਹਨ। ਦੂਜਾ ਕੁਛ ਵਿਦਵਾਨਾਂ ਨੇ ਪਾਠ ਇਹ ਵੀ ਕੀਤਾ ਹੈ, ਕੋਟ ਦਾਨ ਇਸ਼ਨਾਨ ਅਨਕ ਸੋਧ ਨਾ ਪਵਿੱਤਰਤਾ। ਨੰਨੇ ਨੂੰ ਵੱਖਰਾ ਕਰਕੇ ਵੀ ਪਾਠ ਕੀਤਾ ਬਈ ਲੋਕ ਆਪਣੇ ਪਾਪਾਂ ਨੂੰ ਨਾਸ਼ ਕਰਨ ਦੇ ਲਈ ਕਰੋੜਾਂ ਤਰ੍ਹਾਂ ਦਾ ਦਾਨ ਵੀ ਕਰਦੇ ਨੇ, ਤੀਰਥਾਂ ਤੇ ਇਸ਼ਨਾਨ ਵੀ ਕਰਦੇ ਨੇ, ਅਨੇਕਾਂ ਸੋਧਾਂ ਵੀ ਕਰਦੇ ਨੇ, ਨਾ ਪਵਿੱਤਰਤਾ, ਤਾਂ ਵੀ ਉਹਨਾਂ ਦਾ ਮਨ ਪਵਿੱਤਰ ਨਹੀਂ ਹੁੰਦਾ। ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਤੇ ਸਤਿਗੁਰੂ ਕਹਿੰਦੇ ਨੇ ਉਚਰੰਤ ਨਾਨਕ ਹਰ ਹਰ ਰਸਨਾ। ਤੇ ਜਿਹੜਾ ਆਪਣੀ ਰਸਨਾ ਤੋਂ ਵਾਹਿਗੁਰੂ 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 ਨਾਮ ਜਪਦਾ ਹੈ, ਉਹ ਸਾਰੇ ਪਾਪ ਨਾਸ ਕਰ ਲੈਂਦਾ। ਪਾਪ ਨਾਮ ਨਾਲ ਹੀ ਪਾਪ ਨਾਸ ਹੁੰਦੇ ਨੇ, ਹੋਰ ਕਿਸੇ ਵੀ ਢੰਗ ਦੇ ਨਾਲ ਸਾਰੇ ਪਾਪ ਨਾਸ ਨਹੀਂ ਹੋ ਸਕਦੇ।
ਹਿੰਦਣ ਕੀ ਤੋ ਮੂੰਹ ਕਣਾ ਭੋਰੀ ਦਿੱਤੇ ਮੁਫਾਏ।
ਲੋ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ, ਬਈ ਪਾਪ ਤਾਂ ਅਨੇਕਾਂ ਜਨਮਾਂ ਦੇ ਅਸੀਂ ਕੀਤੇ ਹੋਏ ਨੇ, ਪਾਪ ਇੰਨੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਇੱਕੋ ਨਾਮ ਥੋੜੇ ਸਮੇਂ ਦੇ ਵਿੱਚ ਉਹ ਸਾਰੇ ਪਾਪਾਂ ਨੂੰ ਕਿਵੇਂ ਨਾਸ਼ ਕਰੇਗਾ? ਲੋ ਸਤਿਗੁਰੂ ਮਹਾਰਾਜ ਅੱਗੇ ਬੜੀ ਸੋਹਣੀ ਉਦਾਹਰਣ ਦਿੰਦੇ ਹਨ, ਈਂਧਣ ਕੀਤੋ ਮੋਹ ਕਣਾ। ਸਤਿਗੁਰੂ ਕਹਿੰਦੇ ਨੇ ਮੂੰਹ ਦਾ ਅਰਥ ਵੀ ਮੈਂ, ਈਂਧਣ ਦਾ ਅਰਥ ਹੈ ਬਾਲਣ, ਕਣਾਂ ਦਾ ਅਰਥ ਬਹੁਤ ਹੈ। ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ, ਲੱਕੜਾਂ ਦਾ ਢੇਰ ਲਾ ਲਿਆ, ਭੋਰੀ ਦਿੱਤੀਮ ਪਾਹੇ, ਤੇ ਫਿਰ ਮੈਂ ਉਸਨੂੰ ਭੋਰੀ ਦਾ ਅਰਥ ਵੀ ਭੋਰਾ ਕ, ਥੋੜੀ ਜਿਹੀ ਉਹਨੂੰ ਪਾਹੇ ਦਾ ਅਰਥ ਵੀ ਅੱਗ ਲਾ ਦਿੱਤੀ, ਇੱਕ ਅੱਗ ਦੀ ਸੀਖ ਲਾ ਦਿੱਤੀ, ਇੱਕ ਅੱਗ ਦੀ ਚੰਗਿਆੜੀ ਲਾ ਦਿੱਤੀ, ਤੇ ਫਿਰ ਕੀ ਹੋਇਆ, ਉਹਨੇ ਸਾਰੇ ਇੰਧਣ ਨੂੰ ਸਾੜ ਕੇ ਸਵਾਹ ਕਰ ਦਿੱਤਾ।
ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਡੁਖੜੇ ਉਲਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ, ਮਨ ਵਸੰਦੜੋ ਸੱਚ ਸਹੋ, ਜਦੋਂ ਸੱਚਾ ਸਹੋਪਤੀ ਪਰਮੇਸ਼ਰ ਆਪ ਜਾਂ ਉਸਦਾ ਨਾਮ ਮਨ ਦੇ ਵਿੱਚ ਵਸ ਜਾਵੇ ਤੇ ਨਾਨਕ ਹੱਬੇ ਡੁਖੜੇ ਉਲਾਏ, ਫਿਰ ਉਹ ਸਾਰੇ ਦੁੱਖਾਂ ਨੂੰ ਲਾ ਦਿੰਦਾ ਹੈ, ਸਾਰੇ ਦੁੱਖ ਨਾਸ ਕਰ ਦਿੰਦਾ ਹੈ।
ਪੌੜੀ ਕੋਟ ਅਗਾ ਸਭ ਨਾਸ ਹੋਏ ਸਿਮਰਤ ਹਰ ਨਾਮ।
ਇਹ ਹੋਏ ਤੇ ਵਿਸਰਾਮ ਹੈ, ਕੋਟ ਅਗਾ ਸਭ ਨਾਸ ਹੋਏ ਸਿਮਰਤ ਹਰ ਨਾਮ। ਗੁਰਮੁਖੋ, ਜਿਹੜੇ ਕਰੋੜਾਂ ਤਰ੍ਹਾਂ ਦੇ ਪਾਪ ਨੇ, ਇਹ ਸ਼ਲੋਕਾਂ ਦੀ ਹੀ ਵਿਆਖਿਆ ਹੈ ਵੀ ਉਹਦੇ ਕਰੋੜਾਂ ਤਰ੍ਹਾਂ ਦੇ ਪਾਪ ਸਾਰੇ ਹੀ ਨਾਸ ਹੋ ਜਾਂਦੇ ਹਨ। ਕਿਵੇਂ? ਸਿਮਰਤ ਹਰ ਨਾਮ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਦਿਆਂ ਹੋਇਆਂ, ਕਿਉਂਕਿ ਨਾਮ ਦੇ ਵਿੱਚ ਸ਼ਕਤੀ ਹੈ, ਉਹ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਓ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਵਾਹਿਗੁਰੂ ਦੇ ਗੁਣ ਗਾਓ, ਇਹਦੇ ਨਾਲ ਮਨ ਚਿਤਵੇ ਸਾਰੇ ਫਲ ਪ੍ਰਾਪਤ ਕਰ ਲਈਦੇ ਹਨ।
ਜਨਮ ਮਰਨ ਪੈ ਕੱਟੀਐ ਨੇ ਚਲ ਸੱਚ ਥਾਓ।
ਵਾਹਿਗੁਰੂ ਦਾ ਸਿਮਰਨ ਕਰਕੇ ਤੇ ਵਾਹਿਗੁਰੂ ਦੇ ਗੁਣ ਗਾ ਕੇ ਜਨਮ ਮਰਨ ਦਾ ਡਰ ਵੀ ਕੱਟ ਲਈਦਾ ਹੈ ਤੇ ਨੇ ਚਲ ਸੱਚ ਥਾਓ, ਤੇ ਉਸ ਵਾਹਿਗੁਰੂ ਦੇ ਸੱਚੇ ਥਾਂ ਸੱਚਖੰਡ ਘਰ ਦੇ ਵਿੱਚ ਅਚਲ ਟਿਕਾਣਾ ਵੀ ਮਿਲ ਜਾਂਦਾ ਹੈ।
ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਤੁਹਾਡੇ ਮੱਥੇ ਤੇ ਪੂਰਬਲਾ ਕੋਈ ਚੰਗਾ ਪਾਗ ਲਿਖਿਆ ਹੋਵੇ ਤਾਂ ਹੀ ਇਹ ਸਿਮਰਨ ਤੇ ਕੀਰਤਨ ਦੀ ਦਾਤ ਪ੍ਰਾਪਤ ਹੁੰਦੀ ਹੈ। ਹਰ ਚਰਨ ਸਮਾਓ, ਫਿਰ ਹੀ ਤੁਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਮਾ ਸਕਦੇ ਹੋ।
ਕਰ ਕਿਰਪਾ ਪ੍ਰਭ ਰੱਖ ਲਿਓ ਨਾਨਕ ਬਲ ਜਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਸਾਨੂੰ ਰੱਖ ਲਓ ਵਿਕਾਰਾਂ ਤੋਂ, ਜਮਾਂ ਤੋਂ, ਨਰਕਾਂ ਤੋਂ, 84 ਤੋਂ ਸਾਨੂੰ ਰੱਖ ਲਓ, ਨਾਨਕ ਬਲ ਜਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਤੈਥੋਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾ ਸਵਾਦੰ ਰਸੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਹੁਣ 6ਵੇਂ ਸਲੋਕ ਦੇ ਵਿੱਚ ਮਨੁੱਖ ਦੀ ਹਾਲਤ ਬਿਆਨ ਕਰਦੇ ਹਨ। ਗ੍ਰਹਿ ਰਚਨਾ ਅਪਾਰੰ, ਇਹ ਮਨੁੱਖ ਆਪਣੇ ਘਰਾਂ ਦੀ ਬੜੀ ਸੁੰਦਰ ਰਚਨਾ ਕਰਦਾ ਹੈ। ਕੋਈ ਵੀ ਮਨੁੱਖ ਹੈ, ਉਹ ਆਪਣੇ ਘਰ ਨੂੰ ਸੋਹਣਾ ਬਣਾਉਣ ਦੇ ਲਈ ਯਤਨ ਕਰਦਾ ਹੈ ਵੀ ਮੈਂ ਸੋਹਣੇ ਤੋਂ ਸੋਹਣਾ ਘਰ ਬਣਾਵਾਂ, ਇਹਦੇ ਵਰਗਾ ਕੋਈ ਹੋਰ ਹੋਵੇ ਹੀ ਨਾ। ਗ੍ਰਹਿ ਰਚਨਾ ਅਪਾਰੰਗ, ਅਨੇਕਾਂ ਤਰੀਕਿਆਂ ਦੇ ਨਾਲ ਇਹ ਮਨੁੱਖ ਘਰਾਂ ਦੀ ਰਚਨਾ ਕਰਦਾ ਹੈ। ਮਨ ਬਲਾ ਸਵਾਦੰਗ ਰਸ ਹੈ, ਤੇ ਮਨ ਦੇ ਵਿੱਚ ਜਿਹੜੇ ਅਨੇਕਾਂ ਤਰ੍ਹਾਂ ਦੇ ਪਦਾਰਥਾਂ ਦੇ ਬਿਲਾਸ, ਆਨੰਦ ਨੇ, ਖੁਸ਼ੀਆਂ ਨੇ, ਤੇ ਨਾਲ ਜਿਹੜੇ ਹੋਰ ਨਸ਼ਿਆਂ ਵਿਸ਼ਿਆਂ ਦੇ ਸਵਾਦ ਨੇ, ਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਹੋਰ ਮਾਇਆ ਦੇ ਰਸ ਨੇ, ਉਹ ਵੀ ਸਾਡੇ ਮਨ ਦੇ ਵਿੱਚ ਹਮੇਸ਼ਾ ਲਈ ਵਸੇ ਰਹਿੰਦੇ ਹਨ।
ਕਦਾਚਨੈ ਸਿਮਰੰਤ ਨਾਨਕ ਤੇ ਜੰਤ ਬਿਸਟਾ ਕ੍ਰਮੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਮਨੁੱਖ ਇਨ੍ਹਾਂ ਚੀਜ਼ਾਂ ਦੇ ਵਿੱਚ ਲੱਗੇ ਹੋਏ ਕਦੇ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਕਿਉਂਕਿ ਮਨ ਦਾ ਸੁਭਾਵ ਹੈ, ਇਹਨੂੰ ਤੁਸੀਂ ਜਿਸ ਪਾਸੇ ਲਾਉਣਾ ਚਾਹੁੰਦੇ ਹੋ ਲੱਗ ਜਾਂਦਾ, ਪਰ ਇਹ ਮਨ ਇੱਕ ਪਾਸੇ ਲੱਗਦਾ, ਇੱਕੋ ਸਮੇਂ ਦੋ ਪਾਸੇ ਨਹੀਂ ਲੱਗ ਸਕਦਾ। ਇਸੇ ਲਈ ਚਾਹੇ ਇਹਨੂੰ ਦੁਨੀਆਂ ਨਾਲ ਲਾ ਲਓ ਤੇ ਚਾਹੇ ਰੱਬ ਦੇ ਨਾਲ ਲਾ ਲਵੋ। ਸਤਿਗੁਰੂ ਕਹਿੰਦੇ ਨੇ, ਜਿਹੜਾ ਮਾਇਆ ਦੇ ਵਿੱਚ ਲੱਗ ਗਿਆ, ਗੇ ਰਚਨਾ ਅਪਾਰੰਗ ਮਨ ਬਲਾ ਸਵਾਦੰਗ ਰਸ ਹੈ, ਜਿਹੜਾ ਸੋਹਣੇ ਘਰਾਂ ਦੀ ਰਚਨਾ ਰਚਨ ਦੇ ਵਿੱਚ ਤੇ ਹੋਰ ਮਾਇਆ ਦੇ ਅਨੇਕਾਂ ਤਰ੍ਹਾਂ ਦੇ ਜਿਹੜੇ ਕੋਈ ਸਵਾਦ ਰਸ ਤੇ ਕੌਤਕ ਨੇ ਉਹਨਾਂ ਦੇ ਵਿੱਚ ਲੱਗ ਗਿਆ, ਉਹ ਕਦੇ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦਾ। ਕਦਾਂਚ ਨਹਿ ਸਿਮਰੰਤ ਨਾਨਕ, ਸਤਿਗੁਰੂ ਕਹਿੰਦੇ ਉਹ ਕਦੇ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦਾ, ਤੇ ਜੰਤ ਬਿਸ਼ਟਾ ਕ੍ਰਮ ਹੈ, ਤੇ ਫਿਰ ਉਹ ਜੀਵ ਬਿਸ਼ਟਾ ਦਾ ਕੀੜਾ ਬਣਦਾ, ਗੰਦਗੀ ਦਾ ਕੀੜਾ ਬਣਦਾ, ਇਹ ਉਹਦੀ ਹਾਲਤ ਹੁੰਦੀ ਹੈ।
ਮੁੱਚ ਅਡੰਬਰ ਹਬ ਕਿਹੋ ਮੰਜ ਮੁਹੱਬਤ ਨੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੁੱਚ ਅਡੰਬਰ, ਵੇਖ ਲੋ ਇਹ ਮਨੁੱਖ ਕਿਤਨੇ ਵੱਡੇ ਵੱਡੇ ਪਸਾਰੇ ਕਰਦਾ ਹੈ। ਮੁੱਚ ਅਡੰਬਰ ਹਬ ਕਿਹੋ, ਤੇ ਹੋਰ ਜਿੰਨਾ ਕੁਛ, ਉਹ ਸਾਰਾ ਕੁਛ ਹੀ ਇਹ ਮਨੁੱਖ ਬੜੇ ਬੜੇ ਪਸਾਰੇ ਕਰਦਾ ਹੈ, ਤੇ ਸਭ ਕੁਛ ਸੁੱਖ ਸਹੂਲਤਾਂ ਪੈਦਾ ਕਰਦਾ, ਮੰਜ ਮੁਹੱਬਤ ਨਹੀਂ ਹੋ, ਫਿਰ ਆਪਣੇ ਮਨ ਦੇ ਵਿੱਚ ਉਹਨਾਂ ਚੀਜ਼ਾਂ ਦੇ ਨਾਲ ਮੁਹੱਬਤ, ਮੋਹ ਪਿਆਰ ਵੀ ਕਰਦਾ ਹੈ, ਭਾਵ ਜਿਹੜੇ ਵੱਡੇ ਵੱਡੇ ਪਸਾਰੇ ਕੀਤੇ ਹੁੰਦੇ ਨੇ, ਕਾਰੋਬਾਰ ਨੇ, ਕੋਈ ਬਿਜ਼ਨਸ ਨੇ, ਕੁਛ ਹੋਰ ਚੀਜ਼ਾਂ ਨੇ, ਸਾਰਾ ਕੁਝ ਹੀ ਇਹਨਾਂ ਚੀਜ਼ਾਂ ਦੇ ਨਾਲ ਮੰਜ ਮੁਹੱਬਤ ਨੇ ਉਹ ਆਪਣੇ ਮਨ ਵਿੱਚ ਬੜਾ ਮੋਹ ਪਿਆਰ ਤੇ ਮੁਹੱਬਤ ਵੀ ਕਰਦਾ ਹੈ।
ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇ।
ਪਰ ਹਜ਼ੂਰ ਫਰਮਾਉਂਦੇ ਨੇ ਉਹ ਮਾਲਕ ਜੇ ਇਸ ਨੂੰ ਭੁੱਲ ਜਾਂਦਾ, ਯਾਦ ਰੱਖੋ ਸੋ ਸਾਈ ਜੈ ਵਿਸਰੈ, ਜਿਸ ਨੂੰ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ, ਨਾਨਕ ਸੋ ਤਨ ਖੇ, ਫਿਰ ਭਾਈ ਉਹ ਜਿਹੜਾ ਸਰੀਰ ਹੈ ਉਹ ਤੇ ਖੇ ਮਿੱਟੀ ਬਣ ਜਾਂਦਾ ਹੈ, ਭਾਵ ਉਸਦਾ ਕੌਡੀ ਵੀ ਮੁੱਲ ਨਹੀਂ ਪੈਂਦਾ।
ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ।
ਲੋ ਹੁਣ ਪੌੜੀ ਵਿੱਚ ਇਹਨਾਂ ਸ਼ਲੋਕਾਂ ਦੀ ਹੀ ਵਿਆਖਿਆ ਹੈ। ਵੇਖ ਲੋ ਸੁੰਦਰ ਸੇਜ, ਸੋਹਣੀ ਸੇਜਾ, ਭਾਵ ਸੋਹਣੇ ਪਲੰਗ ਤੇ ਅਨੇਕਾਂ ਤਰ੍ਹਾਂ ਦੇ ਹੋਰ ਜਿਹੜੇ ਮਾਇਆ ਦੇ ਸੁਖ ਨੇ, ਪਦਾਰਥਾਂ ਦੇ ਰਸ ਤੇ ਐਨ ਪੂਰੀ ਤਰ੍ਹਾਂ ਇਹ ਮਨੁੱਖ ਭੋਗਣ ਦੀ ਕੋਸ਼ਿਸ਼ ਕਰਦਾ ਹੈ।
ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ।
ਫਿਰ ਜਿਵੇਂ ਜਿਵੇਂ ਬਹੁਤੀ ਮਨੁੱਖ ਦੇ ਕੋਲ ਮਾਇਆ ਆਉਂਦੀ ਹੈ, ਗ੍ਰਹਿ ਸੋਇਨ, ਫਿਰ ਸੋਨੇ ਦੇ ਘਰਾਂ ਦੇ ਵਿੱਚ ਸੁਨਹਿਰੀ ਚਿੱਤਰਕਾਰੀ ਵੀ ਕਰਵਾਉਂਦੇ। ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸਨ, ਉਹ ਆਪਣੇ ਮਹਿਲਾਂ ਦੇ ਵਿੱਚ ਸੋਨੇ ਦੀ ਦਸਤਕਾਰੀ ਕਰਵਾਉਂਦੇ ਸਨ। ਜਿਵੇਂ ਰਾਵਣ ਦੇ ਬਾਰੇ ਲਿਖਿਆ ਹੈ, ਲੰਕਾ ਗੜ੍ਹ ਸੋਨੇ ਕਾ ਪਇਆ, ਮੂਰਖ ਰਾਵਣ ਕਿਆ ਲੈ ਗਏ। ਇਹ ਵੀ ਕਈ ਲੋਕਾਂ ਦਾ ਸ਼ੌਕ ਹੁੰਦਾ ਹੈ, ਗ੍ਰਹਿ ਸੋਇਨ ਚੰਦਨ ਸੁਗੰਧ, ਵੀ ਸੁਨਹਿਰੇ ਘਰ ਬਣਾ ਕੇ ਤੇ ਚੰਦਨ ਆਦਿਕ ਦੀਆਂ ਸੁਗੰਧੀਆਂ ਦਾ ਵੀ ਉਹ ਲੇਪ ਕਰਦੇ ਨੇ, ਵੀ ਉੱਥੇ ਸੁੰਦਰ ਮਹਿਕ ਸੁਗੰਧੀ ਵੀ ਆਵੇ, ਤੇ ਲਾਏ ਮੋਤੀ ਹੀਰੇ, ਤੇ ਫਿਰ ਉਹਨਾਂ ਸੋਨੇ ਦੇ ਮੰਦਰਾਂ ਦੇ ਵਿੱਚ ਤੇ ਸੋਹਣੇ ਮੋਤੀ ਹੀਰੇ ਵੀ ਲਾਉਂਦੇ ਹਨ।
ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਿਸੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ ਇਹੋ ਜੇ ਸੋਹਣੇ ਸੋਨੇ ਦੇ ਘਰ ਹੀਰੇ ਜੜਤ ਚੰਦਨ ਦੀਆਂ ਸੁਗੰਧੀਆਂ ਦੇ ਸਮੇਤ ਬਣਾ ਕੇ ਫਿਰ ਉਹਨਾਂ ਵਿੱਚ ਮਨ ਇੱਛਤ ਸੁਖ ਵੀ ਮਾਣਦਾ, ਉਹਨਾਂ ਵਿੱਚ ਰਹਿੰਦਾ, ਸਾਰੇ ਸੁਖ ਵੀ ਭੋਗਦਾ, ਕਿਸ ਨਾਹੀ ਵਸੂਰੇ, ਤੇ ਕਿਸੇ ਤਰ੍ਹਾਂ ਦਾ ਉਹਨੂੰ ਕਿਸੇ ਕਿਸਮ ਦਾ ਕੋਈ ਝੋਰਾ ਵੀ ਕੋਈ ਪਛਤਾਵਾ ਵੀ ਨਹੀਂ ਹੁੰਦਾ।
ਸੋ ਪ੍ਰਭ ਚਿਤ ਨਾ ਆਵਈ ਵਿਸਟਾ ਕੇ ਕੀਰੇ।
ਪਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਉਸ ਬੰਦੇ ਨੂੰ ਜਿਹਦੇ ਕੋਲੇ ਸੋਨੇ ਦੇ ਵੀ ਘਰ ਨੇ, ਹੀਰੇ ਵੀ ਜੜੇ ਹੋਏ ਨੇ, ਚੰਦਨ ਆਦਿਕ ਸੁਗੰਧੀਆਂ ਵੀ ਨੇ ਤੇ ਹੋਰ ਸਾਰੇ ਸੁਖ ਨੇ, ਪਰ ਹਜ਼ੂਰ ਕਹਿੰਦੇ ਨੇ ਜੇ ਉਸਨੂੰ ਵਾਹਿਗੁਰੂ ਚਿੱਤ ਵਿੱਚ ਯਾਦ ਨਹੀਂ ਆਉਂਦਾ, ਵਿਸ਼ਟਾ ਕੇ ਕੀੜੇ, ਉਹ ਮਨੁੱਖ ਵਿਸ਼ਟਾ ਦੇ ਗੰਦਗੀ ਦੇ ਕੀੜੇ ਬਣਦੇ ਹਨ।
ਬਿਨ ਹਰ ਸਾਂਤ ਨਾ ਆ, ਬਿਨ ਹਰ ਨਾਮ ਨਾ ਸਾਂਤ ਹੋਏ, ਕਿਤ ਬਿਦ ਮਨ ਧੀਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਕਿਸੇ ਦਾ ਮਨ ਸ਼ਾਂਤ ਨਹੀਂ ਹੋ ਸਕਦਾ। ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਨੇ ਆਖ ਦਿੱਤੀ, ਵੀ ਇੱਕ ਪਾਸੇ ਸੋਨੇ ਦੇ ਘਰ ਜਿਨ੍ਹਾਂ ਵਿੱਚ ਹੀਰੇ ਮੋਤੀ ਵੀ ਜੜੇ ਹੋਏ ਹੋਣ ਤੇ ਚੰਦਨ ਆਦਿਕ ਸੁਗੰਧੀਆਂ ਦਾ ਵੀ ਉਹਦੇ ਵਿੱਚ ਪ੍ਰਯੋਗ ਕੀਤਾ ਹੋਵੇ, ਸੋਹਣੀਆਂ ਸੇਜਾ, ਅਨੇਕਾ ਸੁਖ, ਹੋਰ ਸਾਰੇ ਰਸ ਪੂਰੀ ਤਰ੍ਹਾਂ ਭੋਗਣ ਵਾਸਤੇ ਮਿਲਦੇ ਹੋਣ, ਪਰ ਸਤਿਗੁਰੂ ਕਹਿੰਦੇ ਨੇ ਬਿਨਾਂ ਨਾਮ ਤੋਂ ਕਦੇ ਮਨ ਨੂੰ ਸ਼ਾਂਤੀ ਨਹੀਂ ਹੋ ਸਕਦੀ। ਕਿਤ ਬਿਦ ਮਨ ਧੀਰੇ, ਦੱਸੋ ਕਿਵੇਂ ਮਨ ਟਿਕੇ ਇਹਨਾਂ ਪਦਾਰਥਾਂ ਦੇ ਵਿੱਚ, ਐਸ਼ੋ ਇਸ਼ਰਤ ਵਿੱਚ ਪੈ ਕੇ ਕਦੇ ਮਨੁੱਖ ਦਾ ਮਨ ਨਹੀਂ ਟਿਕ ਸਕਦਾ।
ਸਲੋਕ ਚਰਨ ਕਮਲ ਬਿਰਹੰਗ ਖੋਜੰਤ ਬੈਰਾਗੀ ਦੈ ਦਿਸੈ।
ਲੋ ਹੁਣ ਅੱਗੇ ਸੱਤਵੇਂ ਸ਼ਲੋਕ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੀ ਹਾਲਤ ਬਿਆਨ ਕਰਨ ਲੱਗੇ ਹਨ। ਚਰਨ ਕਮਲ ਬਿਰਹੰਗ ਖੋਜੰਤ ਬੈਰਾਗੀ ਦਹ ਦਿਸੈ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਬਿਰਹੰਗ ਦਾ ਅਰਥ ਪ੍ਰੇਮੀ ਨੇ, ਉਹ ਸੰਸਾਰ ਵਲਿਓਂ ਵੈਰਾਗੀ ਵੈਰਾਗਵਾਨ ਹੋ ਕੇ ਦਸੋ ਦਿਸ਼ਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਖੋਜ ਕਰਦੇ ਨੇ। ਬਾਬਾ ਫਰੀਦ ਜੀ ਨੇ ਬੜਾ ਸੁੰਦਰ ਲਿਖਿਆ ਹੈ, ਬਿਰਹ ਬਿਰਹ ਆਖੀਐ ਬਿਰਹ ਤੂੰ ਸੁਲਤਾਨ, ਫਰੀਦਾ ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਚਰਨ ਕਮਲ ਬਿਰਹੰਗ, ਜਿਹੜੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਭੌਰੇ ਨੇ, ਉਹ ਵੈਰਾਗਵਾਨ ਮਹਾਂਪੁਰਖ ਦਸੋ ਦਿਸ਼ਾ ਦੇ ਵਿੱਚ ਵਾਹਿਗੁਰੂ ਨੂੰ ਖੋਜਦੇ ਫਿਰਦੇ ਹਨ।
ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮੈਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮਹਾਂਪੁਰਖ ਜਿਹੜੀ ਇਹ ਕਪਟ ਰੂਪ ਛਲ ਰੂਪ ਮਾਇਆ ਇਹਨੂੰ ਤਿਆਗ ਦਿੰਦੇ ਨੇ, ਕਿਉਂਕਿ ਮਾਇਆ ਸਾਰਿਆਂ ਨਾਲ ਹੀ ਛਲ ਕਰਦੀ ਹੈ। ਸਰਪਣੀ ਤੇ ਉਪਰਣੀ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਉਹ ਛਲ ਰੂਪ ਮਾਇਆ ਨੂੰ ਤਿਆਗ ਦਿੰਦੇ ਨੇ ਤੇ ਫਿਰ ਰਹਿੰਦੇ ਕਿੱਥੇ ਨੇ? ਨਾਨਕ ਆਨੰਦ ਰੂਪ ਸਾਧ ਸੰਗਮ ਹੈ। ਵੀ ਜੋ ਆਨੰਦ ਸਰੂਪ ਆਨੰਦ ਸੋਮਾ ਸਾਧ ਸੰਗਤ ਹੈ, ਗੁਰੂ ਦੀ ਸ਼ਰਨ ਹੈ, ਗੁਰੂ ਦੀ ਹਾਜ਼ੂਰੀ ਹੈ ਤੇ ਗੁਰੂ ਦੀ ਸੋਭਤ ਹੈ, ਉਹਦੇ ਵਿੱਚ ਹਮੇਸ਼ਾ ਲਈ ਰਹਿੰਦੇ ਹਨ।
ਮਨਸਾਈ ਮੁਖ ਉਚਰਾ ਵੱਤਾ ਹੱਬੇ ਲੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਮਨ ਦੇ ਵਿੱਚ ਵੀ ਇਹ ਚਾਹ ਹੈ, ਮਨ ਸਾਈ ਮੈਂ ਆਪਣੇ ਮਨ ਵਿੱਚ ਸਾਈ ਨੂੰ ਯਾਦ ਕਰਾਂ, ਮੁਖ ਉਚਰਾਂ ਤੇ ਇਹ ਵੀ ਚਾਹ ਹੈ ਮੈਂ ਆਪਣੇ ਮੁਖ ਤੋਂ ਵੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਾਂ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਈ, ਇਹ ਮੇਰੀ ਅਵਸਥਾ ਬਣ ਜਾਵੇ। ਵੱਤਾ ਹੱਬੇ ਲੋ ਤੇ ਮੈਂ ਸਾਰੇ ਲੋਕਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਲਣ ਵਾਸਤੇ, ਵੱਤਾਂ ਦਾ ਅਰਥ ਵੀ ਉਹ ਭਟਕਦਾ ਰਵਾਂ, ਪਰ ਨਾਲ ਇੱਕ ਗੱਲ ਹੈ ਤੇ ਮੇਰੇ ਮਨ ਦੇ ਵਿੱਚ ਵੀ ਸਾਈਂ ਦੀ ਯਾਦ ਹੋਵੇ ਤੇ ਮੇਰੀ ਰਸਨਾ ਤੇ ਵੀ ਵਾਹਿਗੁਰੂ ਦਾ ਜਾਪ ਹੋਵੇ। ਇਸ ਹਾਲਤ ਵਿੱਚ ਮੈਂ ਸਾਰੇ ਲੋਕਾਂ ਦੇ ਵਿੱਚ ਮੈਂ ਪਰਉਪਕਾਰ ਦੇ ਲਈ ਵਿਚਰਦਾ ਰਵਾਂ।
ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਤਨੇ ਵੀ ਮਾਇਆ ਦੇ ਅਡੰਬਰ ਨੇ, ਮਾਇਆ ਦੇ ਪਸਾਰੇ ਨੇ, ਇਹ ਸਾਰੇ ਹੀ ਝੂਠੇ ਨੇ। ਸੁਣ ਜੀਵਾ ਸੱਚੀ ਸੋਏ ਤੇ ਅਸੀਂ ਤੇ ਉਸ ਵਾਹਿਗੁਰੂ ਦੀ ਸੱਚੀ ਸੋਏ ਕਣਸੋ ਸੱਚੀ ਸੋਭਾ ਨੂੰ ਸੁਣ ਕੇ ਹੀ ਹਮੇਸ਼ਾ ਲਈ ਜੀਨੇ ਹਾਂ ਤੇ ਸਾਨੂੰ ਵਾਹਿਗੁਰੂ ਦੀ ਸੱਚੀ ਸੋਭਾ ਹਮੇਸ਼ਾ ਲਈ ਸੁਣਨ ਵਾਸਤੇ ਮਿਲਦੀ ਰਵੇ।
ਪੌੜੀ ਬਸਤਾ ਟੁੱਟੀ ਚੁੰਪੜੀ ਚੀਰ ਸਭ ਛਿੰਨਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਇੱਕ ਬਹੁਤ ਵੱਡਾ ਭੁਲੇਖਾ ਦੂਰ ਕਰਨ ਲੱਗੇ ਨੇ। ਦੁਨੀਆਂ ਦੇ ਅੰਦਰ ਵੀ ਜਦੋਂ ਅਸੀਂ ਕਿਸੇ ਵੀ ਮਨੁੱਖ ਦੇ ਜੀਵਨ ਦੀ ਪਰਖ ਕਰਨੀ ਹੋਵੇ ਤੇ ਅਸੀਂ ਉਹਨੂੰ ਮਾਇਆ ਦੇ ਨਾਲ ਹੀ ਤੋਲਦੇ ਹਾਂ। ਇੱਥੋਂ ਤੱਕ ਜੇ ਕੋਈ ਸਾਧੂ ਮਹਾਤਮਾ ਵੀ ਹੋਵੇ ਨਾ ਤੇ ਅਸੀਂ ਉਹਨੂੰ ਵੀ ਮਾਇਆ ਦੇ ਨਾਲ ਹੀ ਤੋਲਣ ਦਾ ਯਤਨ ਕਰਦੇ ਹਾਂ ਵੀ ਇਹਦੇ ਕੋਲ ਭਲਾ ਮਾਇਆ ਕਿੰਨੀ ਕੁ ਹੈ, ਇਹਦਾ ਡੇਰਾ ਕਿਤਨਾ ਕੁ ਵੱਡਾ ਹੈ, ਇਹਦੀ ਸਿੱਖੀ ਸੇਵਕ ਕਿੰਨੀ ਕੁ ਹੈ, ਇਹਦੇ ਕੱਪੜੇ ਕਿੰਨੇ ਕੁ ਕੀਮਤੀ ਪਹਿਨੇ ਹੋਏ ਨੇ, ਇਹਦੇ ਕੋਲ ਗੱਡੀਆਂ ਕਿੰਨੀਆਂ ਕੁ ਮਹਿੰਗੀਆਂ ਨੇ। ਇਹਨਾਂ ਗੱਲਾਂ ਦੇ ਨਾਲ ਅਸੀਂ ਸਾਧੂਆਂ ਦੇ ਜੀਵਨ ਨੂੰ ਤੋਲਦੇ ਹਾਂ ਤੇ ਜਿਸ ਕੋਲ ਕੋਈ ਮਹਿੰਗੀ ਗੱਡੀ ਹੋਵੇ ਤੇ ਹੋਰ ਡੇਰਾ ਵੱਡਾ ਹੋਵੇ, ਮਾਇਆ ਦਾ ਵਧੇਰੇ ਪ੍ਰਤਾਪ ਹੋਵੇ ਅਸੀਂ ਉਹਨੂੰ ਓਨਾ ਹੀ ਵੱਡਾ ਰੁਤਬਾ ਦੇ ਦਿੰਦੇ ਹਾਂ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਬਹੁਤ ਵੱਡਾ ਭੁਲੇਖ ਹੈ, ਕਿਸੇ ਮਹਾਂਪੁਰਖ ਨੂੰ ਮਾਇਆ ਨਾਲ ਨਹੀਂ ਤੋਲਿਆ ਜਾ ਸਕਦਾ, ਕਿਸੇ ਸੰਸਾਰੀ ਪੁਰਸ਼ ਨੂੰ ਤੋਲਿਆ ਜਾ ਸਕਦਾ ਵੀ ਸੰਸਾਰੀ ਪੁਰਸ਼ ਜਿਹਦੇ ਕੋਲ ਬਹੁਤੀ ਮਾਇਆ ਵੀ ਇਹ ਵੱਡਾ ਅਮੀਰ ਹੈ, ਪਰ ਸਾਧੂ ਦੀ ਇਹ ਅਵਸਥਾ ਇਹ ਨਿਸ਼ਾਨੀ ਨਹੀਂ ਹੁੰਦੀ ਪਰਖਣ ਦੀ, ਸਾਡਾ ਪੈਮਾਨਾ ਸਾਡੀ ਸੋਚ ਗਲਤ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਕੀ ਆਖਦੇ ਨੇ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਵੀ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ ਉਹਨੂੰ ਬਾਹਰਲੇ ਕਿਸੇ ਵੀ ਚੀਜ਼ ਦੇ ਨਾਲ ਲਗਾਓ ਨਹੀਂ ਹੁੰਦਾ, ਉਹ ਤੇ ਸਿਰਫ ਸੰਸਾਰ ਨੂੰ ਇੱਕ ਰਹਿਣ ਬਸੇਰਾ ਸਮਝਦਾ ਤੇ ਜੇ ਉਸਨੂੰ ਇੱਕ ਟੁੱਟੀ ਝੌਂਪੜੀ ਦੇ ਵਿੱਚ ਵੀ ਟੁੱਟੀ ਛੰਨ ਵਿੱਚ ਵੀ ਰਹਿਣਾ ਪਵੇ ਉੱਥੇ ਰਹਿਣ ਲਈ ਤਿਆਰ ਹੈ। ਬਸਤਾ ਟੁੱਟੀ ਝੁੰਪੜੀ, ਉਹ ਟੁੱਟੀ ਹੋਈ ਛੰਨ ਦੇ ਵਿੱਚ ਵੱਸਦਾ, ਭਾਵ ਉਹਨੂੰ ਉੱਥੇ ਵੀ ਆਨੰਦ ਹੈ। ਚੀਰ ਸਾਹਿਬ ਛਿੰਨਾ ਤੇ ਉਹਦੇ ਜਿਹੜੇ ਬਸਤਰ ਨੇ ਉਹ ਵੀ ਭਾਵੇਂ ਸਾਰੇ ਫਟੇ ਪੁਰਾਣੇ ਹੀ ਹੋਣ, ਉਹਨੂੰ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ, ਉਹ ਟੁੱਟੀ ਛੰਨ ਦੇ ਵਿੱਚ ਵੀ ਰਹਿੰਦਾ ਹੈ, ਉੱਥੇ ਵੀ ਉਹਨੂੰ ਆਨੰਦ ਹੈ ਤੇ ਚਾਹੇ ਬਸਤਰ ਵੀ ਸਾਰੇ ਫਟੇ ਪੁਰਾਣੇ ਨੇ ਤਾਂ ਵੀ ਉਹ ਹਮੇਸ਼ਾ ਆਨੰਦ ਵਿੱਚ ਹੀ ਰਹਿੰਦਾ ਹੈ।
ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਏ ਦੁਨਿਆਵੀ ਤੌਰ ਤੇ ਜਾਤ ਨਾ ਪਤ ਨਾ ਆਦਰੋ, ਭਾਵੇਂ ਉਸਦੀ ਉੱਚੀ ਜਾਤ ਵੀ ਨਾ ਹੋਵੇ ਤੇ ਉਹਦੀ ਪਾਤ ਸ਼੍ਰੇਣੀ ਵੀ ਕੋਈ ਇੰਨੀ ਉੱਚੀ ਨਾ ਹੋਵੇ, ਕੋਈ ਉਸਨੂੰ ਦੁਨਿਆਵੀ ਤੌਰ ਤੇ ਆਦਰ ਮਾਨ ਸਨਮਾਨ ਵੀ ਨਾ ਦੇਵੇ ਤੇ ਉਦਿਆਨ ਪਰਮਿਨਾ ਤੇ ਜੰਗਲਾਂ ਦੇ ਵਿੱਚ ਹੀ ਭਾਵੇਂ ਭਟਕਦਾ ਫਿਰੇ, ਪਹਿਲਾਂ ਤੇ ਆਖਿਆ ਸੀ ਨਾ ਵੀ ਟੁੱਟੀ ਛੰਨ ਵਿੱਚ ਰਹਿੰਦਾ ਹੋਵੇ ਤੇ ਭਾਵੇਂ ਛੰਨ ਵੀ ਨਾ ਹੋਵੇ, ਟੁੱਟੀ ਛੰਨ ਵੀ ਨਾ ਹੋਵੇ, ਜੰਗਲ ਦੇ ਵਿੱਚ ਵੀ ਭਾਵੇਂ ਭਟਕਦਾ ਫਿਰੇ।
ਮਿੱਤਰ ਨਾ ਇੱਟ ਧਨ ਰੂਪਹੀਣ ਕਿ ਸਾਕ ਨਾ ਸਿਨਾ,
ਤੇ ਭਾਵੇਂ ਉਹਦਾ ਕੋਈ ਮਿੱਤਰ ਵੀ ਨਾ ਹੋਵੇ, ਤੇ ਇੱਠ ਦਾ ਅਰਥ ਹੈ ਕੋਈ ਉਸਦਾ ਹੋਰ ਪਿਆਰਾ ਦੋਸਤ ਵੀ, ਜਿਗਰੀ ਜਾਨੀ ਮਿੱਤਰ ਵੀ ਕੋਈ ਹੋਰ ਨਾ ਹੋਵੇ, ਤੇ ਨਾ ਕੋਲੇ ਧਨ ਹੋਵੇ ਤੇ ਰੂਪ ਤੋਂ ਵੀ ਹੀਣਾ ਹੋਵੇ, ਰੂਪ ਵੀ ਇੰਨਾ ਸੋਹਣਾ ਨਾ ਹੋਵੇ, ਕਿ ਸਾਕ ਨਾ ਸਿੰਨਾ, ਤੇ ਨਾ ਹੀ ਕੋਈ ਸਾਕ ਉਸਦਾ ਰਿਸ਼ਤੇਦਾਰ ਹੋਵੇ, ਤੇ ਨਾ ਹੀ ਸਿੰਨਾ ਦਾ ਅਰਥ ਕੋਈ ਹੋਰ ਉਹਦਾ ਸਨੇਹੀ, ਕੋਈ ਹੋਰ ਉਹਦਾ ਪ੍ਰੇਮੀ ਹੋਵੇ।
ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਤੇ ਇੱਥੇ ਆ ਕੇ ਤੋੜਾ ਝਾੜਦੇ ਨੇ ਵੀ ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ, ਰਾਜਾ ਸਗਲੀ ਸ੍ਰਿਸ਼ਟ ਕਾ, ਵੀ ਉਹ ਸਾਰੀ ਸ੍ਰਿਸ਼ਟੀ ਦਾ, ਸਾਰੀ ਦੁਨੀਆਂ ਦਾ ਨੀ, ਸਾਰੀ ਸ੍ਰਿਸ਼ਟੀ ਦਾ ਰਾਜਾ। ਜਦੋਂ ਆਪਾਂ ਸ੍ਰਿਸ਼ਟੀ ਕਹਿੰਦੇ ਹਾਂ ਨਾ, ਸ੍ਰਿਸ਼ਟੀ ਦੇ ਵਿੱਚ ਮਨੁੱਖ ਤੋਂ ਇਲਾਵਾ ਜਿਤਨੇ ਹੋਰ ਪਸ਼ੂ ਪੰਛੀ ਨੇ, 84 ਲੱਖ ਜੂਨਾਂ ਨੇ, ਉਹ ਸਾਰੀਆਂ ਇਹਦੇ ਵਿੱਚ ਆ ਜਾਂਦੀਆਂ ਨੇ। ਲਓ ਹਜ਼ੂਰ ਕਹਿੰਦੇ ਨੇ ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ ਹੈ ਤੇ ਚਾਹੇ ਉਹਦੇ ਕੋਲੇ ਕੱਖ ਵੀ ਨਹੀਂ ਤੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ, ਸਾਰੀ ਦੁਨੀਆਂ ਦਾ ਰਾਜਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਪੰਡਤ ਸੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਇਹ ਹੈ ਅਸਲੀ ਵਾਹਿਗੁਰੂ ਪਿਆਰਿਆਂ ਦੀ ਅਵਸਥਾ।
ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਮਹਾਂਪੁਰਖ ਦੇ ਚਰਨਾਂ ਦੀ ਧੂੜੀ ਨੂੰ ਪਰਸ ਕੇ ਮਨ ਉਧਰੈ, ਜੀਵ ਦਾ ਉਧਾਰ ਹੋ ਜਾਂਦਾ। ਪਰ ਸਤਿਗੁਰੂ ਆਖਦੇ ਨੇ ਉਹ ਧੂੜ ਵੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਪ੍ਰਭ ਹੋਏ ਸੋ ਪ੍ਰਸੰਨਾ, ਜਿਨ੍ਹਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਚੰਗੀ ਤਰ੍ਹਾਂ ਪ੍ਰਸੰਨ ਹੋਵੇ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਵੀ ਉਹਨੂੰ ਹੀ ਮਿਲਦੀ ਹੈ। ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਨੇ ਕਹਿ ਦਿੱਤੀ। ਤੇ ਗੁਰੂ ਰਾਮਦਾਸ ਮਹਾਰਾਜ ਦੇ ਵੀ ਬਚਨ ਨੇ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰੈ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੈ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ। ਜਿਹੜੇ ਵੱਡੇ ਵੱਡੇ ਤੀਰਥ ਨੇ ਉਹ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਕਿਉਂ? ਉਹ ਕਹਿੰਦੇ ਜਿਹੜੇ ਕਲਯੁਗੀ ਪਾਪੀ ਜੀਵ ਨੇ ਸਾਡੇ ਵਿੱਚ ਆ ਕੇ ਪਾਪ ਛੱਡ ਜਾਂਦੇ ਨੇ, ਸਾਡੀ ਵੀ ਆਤਮਾ ਵਿਆਕਲ ਹੋ ਜਾਂਦੀ ਹੈ। ਜਦੋਂ ਕੋਈ ਪਰਮੇਸ਼ਰ ਦਾ ਪਿਆਰਾ ਸਾਡੇ ਵਿੱਚ ਆ ਕੇ ਚਰਨ ਪਾਉਂਦਾ, ਉਹਦੀ ਚਰਨ ਧੂੜੀ ਦੇ ਨਾਲ ਸਾਡੇ ਵੀ ਪਾਪ ਲੈ ਜਾਂਦੇ ਨੇ, ਸਾਡੀ ਵੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸ ਲਈ ਉਹ ਧੂੜ ਇੰਨੀ ਪਵਿੱਤਰ ਹੈ, ਪਾਪੀਆਂ ਦੇ ਪਾਪਾਂ ਨੂੰ ਨਾਸ਼ ਕਰ ਦੇਣਾ ਉਸਦੇ ਲਈ ਕੋਈ ਵੱਡੀ ਗੱਲ ਨਹੀਂ, ਉਹ ਤੇ ਤੀਰਥਾਂ ਨੂੰ ਵੀ ਪਵਿੱਤਰ ਕਰਦੀ ਹੈ। ਇਸੇ ਲਈ ਤੀਰਥ ਦੂਜਿਆਂ ਦੀ ਮੈਲ ਲਾਉਂਦੇ ਨੇ, ਪਰ ਉਹ ਤੀਰਥਾਂ ਦੇ ਵੀ ਮੈਲ ਨੂੰ ਧੋ ਦਿੰਦੀ ਹੈ। ਪਰ ਉਹ ਧੂੜ ਉਸ ਨੂੰ ਮਿਲਦੀ ਹੈ ਜਿਸ ਉੱਤੇ ਮੇਰਾ ਵਾਹਿਗੁਰੂ ਚੰਗੀ ਤਰ੍ਹਾਂ ਪ੍ਰਸੰਨ ਹੋਵੇ।
ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਹੁਣ 8ਵੇਂ ਸਲੋਕ ਦੇ ਵਿੱਚ ਉਪਦੇਸ਼ ਦਿੰਦੇ ਹਨ ਜਿਹੜੀ ਅਨੇਕ ਪ੍ਰਕਾਰ ਦੀ ਮਾਇਆ ਦੀ ਲੀਲਾ ਹੈ ਅਤੇ ਰਾਜ ਹੈ, ਅਨੇਕਾਂ ਤਰ੍ਹਾਂ ਦੇ ਪਦਾਰਥਾਂ ਦੇ ਰਸ ਨੇ, ਤੇ ਰੂਪੰ ਜਿਹੜਾ ਸੁੰਦਰ ਰੂਪ ਹੈ, ਛਤਰ ਚਮਰ ਤਖਤ ਆਸਨ, ਸਿਰ ਉਤੇ ਸੋਨੇ ਦਾ ਛਤਰ, ਤੇ ਚਮਰ ਦਾ ਅਰਥ ਹੈ ਚੌਰ ਵੀ ਝੂਲਦਾ ਹੋਵੇ, ਤੇ ਤਖਤ ਆਸਨ ਤੇ ਰਾਜ ਸਿੰਘਾਸਨ ਤੇ ਆਸਨ ਲਾ ਕੇ ਬੈਠਦਾ ਹੋਵੇ।
ਰਚੰਤ ਮੂੜ ਗਿਆਨ ਅੰਧੈ ਨਾਨਕ ਸੁਪਨ ਮਨੋਰਥ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਅਗਿਆਨੀ ਲੋਕ ਨੇ ਤੇ ਮਾਨਸਿਕ ਤੌਰ ਤੇ ਅੰਨੇ ਵੀ ਹਨ ਤੇ ਮੂਰਖ ਲੋਕ ਨੇ, ਉਹ ਇਹਨਾਂ ਚੀਜ਼ਾਂ ਦੇ ਵਿੱਚ ਰਚੰਤ ਤਦਾਕਾਰ ਹੁੰਦੇ ਨੇ। ਰਚੰਤ ਮੂੜ ਅਗਿਆਨ ਅੰਧੈ, ਮੂੜ ਦਾ ਅਰਥ ਮੂਰਖ ਤੇ ਅਗਿਆਨੀ ਤੇ ਅੰਨੇ ਲੋਕ, ਇਹਨਾਂ ਚੀਜ਼ਾਂ ਦੇ ਵਿੱਚ ਤਦਾਕਾਰ ਹੁੰਦੇ ਨੇ। ਨਾਨਕ ਸੁਪਨ ਮਨੋਰਥ ਮਾਇਆ, ਪਰ ਸਤਿਗੁਰੂ ਕਹਿੰਦੇ ਨੇ ਜਿਤਨੇ ਵੀ ਮਾਇਆ ਦੇ ਮਨੋਰਥ ਨੇ ਉਹ ਤਾਂ ਸਾਰੇ ਸੁਪਨੇ ਵਾਂਗ ਝੂਠੇ ਨੇ। ਤੁਸੀਂ ਜਿੰਨੇ ਮਰਜ਼ੀ ਮਾਇਆ ਦੇ ਮਨੋਰਥ ਚਿਤ ਵੀ ਜਾਓ ਔਰ ਉਹ ਸਾਰੇ ਸੁਪਨੇ ਵਾਂਗੂ ਆਖਰ ਹੁੰਦੇ ਨੇ। ਆ ਤੁਸੀਂ ਵੇਖ ਹੀ ਰਹੇ ਹੋ ਨਾ ਵੀ ਜਿਹੜੇ ਕਿਸੇ ਸਮੇਂ ਦੇ ਵਿੱਚ ਵੀ ਰਾਜੇ ਬਣਦੇ ਨੇ ਤੇ ਜਾਂ ਰਾਜਿਆਂ ਦੇ ਵਜ਼ੀਰ ਬਣਦੇ ਨੇ, ਹੇਮੂ ਬਾਣੀਏ ਵਾਂਗੂ ਚਮਦੀਆਂ ਚਲਾਉਂਦੇ ਨੇ, ਤੇ ਫਿਰ ਉਹਨਾਂ ਦੀ ਪਿੱਛੋਂ ਦੁਰਦਸ਼ਾ ਕੀ ਹੁੰਦੀ ਹੈ? ਸਲੀਖਾਂ ਪਿੱਛੇ ਜਾਂਦੇ ਨੇ, ਲੋਕਾਂ ਵਿੱਚ ਬਦਨਾਮ ਹੁੰਦੇ ਨੇ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਮੂਰਖ ਅਗਿਆਨੀ ਅੰਨੇ ਲੋਕ ਤਦਾਕਾਰ ਹੁੰਦੇ ਨੇ, ਤੇ ਉਸ ਵੇਲੇ ਉਹ ਰੱਬ ਨੂੰ ਭੁੱਲ ਜਾਂਦੇ ਨੇ, ਪਰ ਪਿੱਛੋਂ ਜਦੋਂ ਕੀਤੇ ਦਾ ਫਲ ਭੋਗਣਾ ਪੈਂਦਾ ਫਿਰ ਰੋਂਦੇ ਨੇ। ਇਸੇ ਲਈ ਜਿਤਨੇ ਵੀ ਮਾਇਆ ਦੇ ਮਨੋਰਥ ਨੇ ਸਾਰੇ ਸੁਪਨੇ ਵਾਂਗ ਝੂਠੇ ਹਨ।
ਸੁਪਨੇ ਹਵਰੰਗ ਮਾਣਿਆ ਮਿੱਠਾ ਲਗੜਾ ਮੋਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਜੀਵ ਨੇ ਸੁਪਨੇ ਦੇ ਵਿੱਚ ਹੀ ਸਾਰੇ ਆਨੰਦ ਮਾਣੇ ਹਨ, ਤੇ ਇਸ ਨੂੰ ਸੁਪਨੇ ਦੇ ਜਿਹੜੇ ਆਨੰਦ ਨੇ ਸੁਖ ਨੇ ਉਹਨਾਂ ਦਾ ਮੋਹ ਬਹੁਤ ਮਿੱਠਾ ਪਿਆਰਾ ਲੱਗਿਆ।
ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਤ੍ਰੋਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇੱਕ ਸੁਪਨਾ ਉਹ ਹੈ, ਜਿੰਨਾ ਚਿਰ ਕੋਈ ਮਨੁੱਖ ਸੁੱਤਾ ਹੋਵੇ ਉਹ ਸੁਪਨਾ ਵੇਖਦਾ ਹੈ ਉਹਨੂੰ ਉਸ ਵੇਲੇ ਸੁਪਨਾ ਸੱਚਾ ਪ੍ਰਤੀਤ ਹੁੰਦਾ, ਪਰ ਜਦੋਂ ਅੱਖ ਖੁੱਲ ਜਾਵੇ ਉਸ ਵੇਲੇ ਉਹ ਸੁਪਨਾ ਝੂਠਾ ਹੀ ਪ੍ਰਤੀਤ ਹੋਣ ਲੱਗ ਜਾਂਦਾ। ਪਰ ਸੰਸਾਰਕ ਐਸਾ ਸੁਪਨਾ ਹੈ, ਇਹ ਖੁੱਲੀ ਅੱਖ ਦਾ ਸੁਪਨਾ ਹੈ। ਇਹ ਜਿੰਨਾ ਚਿਰ ਅੱਖ ਖੁੱਲੀ ਹੈ ਉਨਾ ਚਿਰ ਤੱਕ ਇਹ ਸੱਚਾ ਪ੍ਰਤੀਤ ਹੁੰਦਾ ਹੈ, ਤੇ ਜਦੋਂ ਆਦਮੀ ਅੱਖਾਂ ਮੀਟ ਜਾਂਦਾ ਹੈ ਤੇ ਫਿਰ ਇਹ ਝੂਠਾ ਪ੍ਰਤੀਤ ਹੁੰਦਾ ਹੈ। ਦੂਜਾ ਸੁਪਨਾ ਅੱਖਾਂ ਬੰਦ ਕਰਕੇ ਵੇਖੀਏ ਸੱਚਾ ਜਾਪਦਾ ਹੈ, ਪਰ ਇਹ ਸੰਸਾਰ ਰੂਪੀ ਸੁਪਨਾ ਜਦੋਂ ਅੱਖਾਂ ਬੰਦ ਕਰਕੇ ਵੇਖਦੇ ਫਿਰ ਝੂਠਾ ਜਾਪਦਾ ਹੈ। ਇਸੇ ਲਈ ਹੈ ਇਹ ਵੀ ਸੁਪਨਾ, ਉਹ ਬੰਦ ਅੱਖ ਦਾ ਸੁਪਨਾ ਜਿਹੜਾ ਅਸੀਂ ਰੋਜ਼ ਵੇਖਦੇ ਹਾਂ, ਤੇ ਸੰਸਾਰ ਖੁੱਲੀ ਅੱਖ ਦਾ ਸੁਪਨਾ ਹੈ। ਔਰ ਉਹ ਅੱਖ ਜਦੋਂ ਖੁੱਲ ਜਾਵੇ ਸੁਪਨਾ ਝੂਠਾ ਸਿੱਧ ਹੁੰਦਾ, ਪਰ ਇਹ ਸੰਸਾਰ ਰੂਪੀ ਸੁਪਨਾ ਜਿਹੜਾ ਖੁੱਲੀ ਅੱਖ ਦਾ ਸੁਪਨਾ ਜਦੋਂ ਆਦਮੀ ਅੱਖਾਂ ਮੀਟ ਜਾਂਦਾ ਉਸ ਵੇਲੇ ਫਿਰ ਇਹ ਸੱਚਾ ਪ੍ਰਤੀਤ ਹੁੰਦਾ ਵੀ ਇਹ ਸੰਸਾਰ ਨੂੰ ਮੈਂ ਤੇ ਸੱਚਾ ਜਾਣਿਆ ਸੀ ਪਰ ਇਹ ਝੂਠਾ ਹੀ ਸਾਬਤ ਹੋਇਆ। ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਤ੍ਰੋਹ। ਲੋ ਸਤਿਗੁਰੂ ਕਹਿੰਦੇ ਨੇ ਬਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਆਹ ਜਿਹੜੀ ਸੁੰਦਰ ਮਾਇਆ, ਸੋਹਣੀ ਮਾਇਆ ਹੈ ਨਾ, ਮਾਇਆ ਸਾਰਿਆਂ ਨੂੰ ਸੋਹਣੀ ਲੱਗਦੀ ਹੈ। ਮਾਇਆ ਦੇ ਅਨੇਕਾਂ ਰੂਪ ਨੇ ਜਿਨ੍ਹਾਂ ਨੂੰ ਵੇਖ ਕੇ ਆਦਮੀ ਖੁਸ਼ ਹੁੰਦਾ ਹੈ, ਪਰ ਇਹ ਸਾਰੀ ਤ੍ਰੋਹ ਇਹ ਛਲ ਰੂਪ ਹੈ, ਧੋਖਾ ਰੂਪ ਹੈ।
ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ।
ਪੌੜੀ ਵਿੱਚ ਹੁਣ ਇਹਨਾਂ ਸ਼ਲੋਕਾਂ ਦੀ ਵਿਆਖਿਆ ਸਤਿਗੁਰੂ ਕਰਦੇ ਨੇ। ਵੇਖ ਲੋ ਇਸ ਮੂਰਖ ਨੇ ਸੁਪਨੇ ਦੇ ਨਾਲ ਹੀ ਆਪਣਾ ਚਿੱਤ ਜੋੜਿਆ ਹੋਇਆ। ਇਹ ਸੰਸਾਰ ਖੁੱਲੀ ਅੱਖ ਦਾ ਸੁਪਨਾ ਹੀ ਤੇ ਹੈ, ਜਦੋਂ ਆਦਮੀ ਅੱਖਾਂ ਮੀਟਦਾ ਤੇ ਫਿਰ ਉਸ ਵੇਲੇ ਝੂਠਾ ਹੀ ਸਿੱਧ ਹੁੰਦਾ ਹੈ।
ਬਿਸਰੇ ਰਾਜ ਰਸ ਭੋਗ ਜਾਗਤ ਪਖ ਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਮਨੁੱਖ ਨੂੰ ਬਿਸਰੇ ਰਾਜ ਰਸ ਭੋਗ, ਵੀ ਰਾਜ ਪਦਾਰਥਾਂ ਦੇ ਰਸ ਤੇ ਸਾਰੇ ਪਦਾਰਥ ਭੁੱਲ ਜਾਂਦੇ ਨੇ। ਜਾਗਤ ਪਖ ਲਾਇਆ ਤੇ ਜਦੋਂ ਜਾਗਦਾ ਹੈ, ਭਾਵ ਜਦੋਂ ਅੱਖਾਂ ਮੀਟ ਜਾਂਦਾ ਹੈ ਤੇ ਅੱਗੇ ਮੌਤ ਦਿਖਾਈ ਦਿੰਦੀ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਜਮਕਾ ਡੰਡ ਮੂਣ ਮੈਂ ਲਾਗੈ। ਉਸ ਵੇਲੇ ਆਦਮੀ ਪਖਲਾਇਆ, ਜਿਹਦੇ ਆਦਮੀ ਸੁੱਤਾ ਪਿਆ ਬਰੜਾਉਂਦਾ ਨਾ, ਤੇ ਇਹ ਮਨੁੱਖ ਜਾਗਦਾ ਹੀ ਬਰੜਾ ਰਿਹਾ ਹੈ।
ਆਰ ਜਾਗਈ ਵਿਹਾਏ ਤੰਦੈ ਤਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੰਦਿਆਂ ਦੇ ਪਿੱਛੇ ਦੌੜਦਿਆਂ ਨੱਸਦਿਆਂ ਇਸਦੀ ਸਾਰੀ ਉਮਰ ਬਤੀਤ ਹੋ ਗਈ ਹੈ।
ਪੂਰਨ ਪਏ ਨਾ ਕਾਮ ਮੋਹਿਆ ਮਾਇਆ।
ਬੋਲੋ ਸਤਿਗੁਰੂ ਕਹਿੰਦੇ ਨੇ ਇਸ ਮਨੁੱਖ ਨੇ ਕੁਝ ਨਾ ਕੁਝ ਆਪਣੀਆਂ ਅੱਗੇ ਕਾਮਨਾਵਾਂ, ਕੁਝ ਆਸਾਵਾਂ, ਕੁਝ ਖਾਹਿਸ਼ਾਂ ਅੱਗੇ ਰੱਖੀਆਂ ਹੁੰਦੀਆਂ ਨੇ ਭਈ ਮੈਂ ਆਪਣੀ ਜ਼ਿੰਦਗੀ ਵਿੱਚ ਆਹ ਕੰਮ ਕਰਨੇ ਨੇ, ਪਰ ਸਤਿਗੁਰੂ ਕਹਿੰਦੇ ਨੇ ਕਿਨੇ ਨਾ ਕੀਏ ਕਾਜ ਮਾਇਆ ਪੂਰੇ। ਮਾਇਆ ਦੇ ਕੰਮ ਕਿਸੇ ਤੋਂ ਨਾ ਪੂਰੇ ਹੋਏ ਨੇ ਨਾ ਕੋਈ ਕਰ ਸਕਦਾ। ਪੂਰਨ ਪਏ ਨਾ ਕੰਮ, ਮਾਇਆ ਦੇ ਕੰਮ ਇਹ ਸੰਪੂਰਨ ਨਾ ਹੋਏ। ਮੋਹਿਆ ਮਾਇਆ ਤੇ ਸਾਰੀ ਜ਼ਿੰਦਗੀ ਪਰ ਮਾਇਆ ਦੇ ਵਿੱਚ ਮੋਹਿਤ ਹੋਇਆ ਰਿਹਾ, ਪਰ ਮਾਇਆ ਦੇ ਇਹਦੇ ਕੰਮ ਕਦੇ ਪੂਰੇ ਨਾ ਹੋਏ, ਕਿਉਂਕਿ ਬੰਦਾ ਮੁੱਕ ਜਾਂਦਾ ਪਰ ਕੰਮ ਨਹੀਂ ਮੁੱਕਦੇ।
ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀ ਵਿਚਾਰਾ ਕੀ ਹੈ, ਇਹਦੇ ਵਸ ਕੁਝ ਨਹੀਂ। ਜਦੋਂ ਪਰਮਾਤਮਾ ਨੇ ਆਪ ਹੀ ਇਸ ਨੂੰ ਭੁਲਾ ਦਿੱਤਾ, ਇਹ ਹੁਣ ਵਿਚਾਰਾ ਕਰੇ ਤਾਂ ਕੀ ਕਰੇ, ਇਹਦੇ ਵਸ ਕੁਝ ਵੀ ਨਹੀਂ ਹੈ।
ਸਰੋਗ ਬਸ ਸੰਤ ਸਵਰਗ ਲੋਕੈ ਜਿਤ ਤੈ ਪ੍ਰਿਥਵੀ ਨਵ ਖੰਡਣੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਨੌਵੇਂ ਸ਼ਲੋਕ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਭਈ ਵੇਖ ਲੋ ਇਹੋ ਜਿਹੇ ਵੀ ਲੋਕ ਹੋਏ ਨੇ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣਾ ਹੈ, ਜਿਨ੍ਹਾਂ ਨੇ ਧਰਤੀ ਦੇ ਨੌ ਖੰਡਾਂ ਨੂੰ ਜਿੱਤਿਆ ਤੇ ਸਾਰੀ ਧਰਤੀ ਤੇ ਫਤਿਹ ਪ੍ਰਾਪਤ ਕਰਕੇ ਬਸੰਤ ਸਵਰਗ ਲੋਕੈ ਤੇ ਅੱਗੇ ਸਵਰਗ ਲੋਕ ਬਿਸ਼ਤ ਵਿੱਚ ਜਾ ਕੇ ਵਸਦੇ ਸਨ। ਭਾਵ ਉਹ ਵੀ ਲੋਕ ਸਨ ਜਿਨ੍ਹਾਂ ਨੇ ਸਾਰੀ ਧਰਤੀ ਨੂੰ ਫਤਿਹ ਕਰਕੇ ਤੇ ਫਿਰ ਅੱਗੇ ਸਵਰਗ ਦਾ ਵੀ ਜਾ ਕੇ ਰਾਜ ਪਾਕ ਸੰਭਾਲ ਲਿਆ।
ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਧਿਆਨ ਭਰਮਣੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਸਰੰਤ ਹਰ ਗੋਪਾਲ ਹੈ, ਇੱਥੇ ਬਿਸਰਾਮ ਹੈ, ਵੀ ਜੇ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਭੁੱਲ ਗਿਆ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ, ਫਿਰ ਉਹ ਪ੍ਰਾਣਾਧਾਰੀ ਜੀਵ ਤੇ ਉਦਿਆਨ ਜੰਗਲ ਦੇ ਵਿੱਚ ਭਟਕਦਾ ਫਿਰਦਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਆਦਮੀ ਸਾਰੀ ਧਰਤੀ ਦੇ ਨੌ ਖੰਡਾਂ ਨੂੰ ਜਿੱਤ ਕੇ ਤੇ ਫਿਰ ਸਵਰਗ ਦੇ ਵਿੱਚ ਵੀ ਜਾ ਕੇ ਰਹਿੰਦਾ, ਐਸਾ ਮਨੁੱਖ ਜਿਹੜਾ ਸਵਰਗ ਵਿੱਚ ਵੀ ਜਾ ਕੇ ਰਹਿੰਦਾ, ਜੇ ਉਸ ਨੂੰ ਪਰਮਾਤਮਾ ਭੁੱਲ ਜਾਂਦਾ ਤੇ ਫਿਰ ਉਹ ਪ੍ਰਾਣਾਧਾਰੀ ਜੀਵ ਉਜਾੜ ਦੇ ਵਿੱਚ ਭਰਮਦਾ ਫਿਰਦਾ। ਭਾਵ ਕੋਈ ਸੱਪ ਬਣ ਕੇ, ਬਘਿਆੜ ਬਣ ਕੇ, ਕੋਈ ਹੋਰ ਤ੍ਰਿਗਤ ਜੂਨ ਧਾਰਨ ਕਰਕੇ ਜੰਗਲਾਂ ਦੇ ਵਿੱਚ ਹੀ ਭਟਕਦਾ ਫਿਰਦਾ ਹੈ।
ਕੋਤਕ ਕੋੜ ਤਮਾਸਿਆ ਚਿਤ ਨਾ ਆਵਸ ਨਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੱਥੇ ਕੌਤਕ ਕੋੜ ਤਮਾਸ਼ਿਆ, ਜਿੱਥੇ ਬਈ ਕੋੜ ਦਾ ਅਰਥ ਵੀ ਕਰੋੜਾਂ ਹੀ ਮਾਇਆ ਦੇ ਕੌਤਕ ਨੇ ਤੇ ਅਨੇਕਾਂ ਤਰ੍ਹਾਂ ਦੇ ਤਮਾਸ਼ੇ ਹੋ ਰਹੇ ਨੇ, ਚਿਤ ਨਾ ਆਵਸ ਨਾਉ। ਜਦੋਂ ਮਨੁੱਖ ਮਾਇਆ ਦੇ ਜਿਹੜੇ ਕੌਤਕ ਤਮਾਸ਼ੇ ਨੇ ਉਹਨਾਂ ਦੇ ਵਿੱਚ ਲੱਗ ਜਾਂਦਾ ਹੈ ਤੇ ਫਿਰ ਉਹਨੂੰ ਕਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ।
ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਜਿਹੜਾ ਅਸਥਾਨ ਹੈ, ਭਾਵੇਂ ਉੱਥੇ ਕਰੋੜਾਂ ਹੀ ਮਾਇਆ ਦੇ ਕੌਤਕ ਨੇ ਤੇ ਮਾਇਆ ਦੇ ਤਮਾਸ਼ੇ ਨੇ, ਪਰ ਸਤਿਗੁਰੂ ਕਹਿੰਦੇ ਨੇ ਨਾਨਕ ਕੋੜੀ ਨਰਕ ਬਰਾਬਰ ਹੈ, ਉੱਥੇ ਕਰੋੜਾਂ ਨਰਕਾਂ ਦੇ ਬਰਾਬਰ ਸਾਨੂੰ ਥਾਂ ਦਿਸਦਾ, ਉੱਜੜ ਸੋਈ ਥਾਂ। ਤੇ ਸਤਿਗੁਰੂ ਕਹਿੰਦੇ ਨੇ ਜਿਹਨੂੰ ਲੋਕ ਵੀ ਬੜੇ ਤਮਾਸ਼ਿਆਂ ਵਾਲਾ ਥਾਂ ਸਮਝਦੇ ਨੇ, ਭਾਵ ਜਿਵੇਂ ਹੁਣ ਕੋਈ ਨਾ ਕੋਈ ਕੋਈ ਇਹੋ ਜਿਹੇ ਇੱਥੇ ਅਸਥਾਨ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਲੋਕ ਉਚੇਚੇ ਤੌਰ ਤੇ ਉਹਨਾਂ ਚੀਜ਼ਾਂ ਨੂੰ ਵੇਖਣ ਲਈ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਕਰੋੜਾਂ ਤਰ੍ਹਾਂ ਦੇ ਜਿਹੜੇ ਮਾਇਆ ਦੇ ਕੌਤਕ ਨੇ ਤੇ ਮਾਇਆ ਦੇ ਤਮਾਸ਼ੇ ਨੇ, ਵੀ ਸਾਨੂੰ ਤਾਂ ਇਹ ਕਰੋੜਾਂ ਹੀ ਨਰਕਾਂ ਦੇ ਬਰਾਬਰ ਲੱਗਦੇ ਨੇ, ਕਿਉਂ ਉਹਨਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਭੁੱਲ ਜਾਂਦਾ। ਉੱਜੜ ਸੋਈ ਥਾਂ ਸਾਡੀ ਦ੍ਰਿਸ਼ਟੀ ਵਿੱਚ ਤਾਂ ਉਹ ਥਾਂ ਉਜਾੜ ਹੈ ਜਿਹਨੂੰ ਲੋਕ ਵਸਦਾ ਰਸਦਾ ਨਗਰ ਸਮਝਦੇ ਨੇ, ਪਰ ਸਾਡੇ ਲਈ ਉਹ ਇੱਕ ਉਜਾੜ ਹੈ।
ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ।
ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਲੋਕਾਂ ਦੀ ਵਿਆਖਿਆ ਕਰਦੇ ਹਨ, ਇਹ ਸੰਸਾਰ ਬੜੀ ਭਿਆਨਕ ਜੰਗਲ ਹੈ, ਇਹ ਸੰਸਾਰ ਇੱਕ ਬੜਾ ਡਰਾਉਣਾ ਜੰਗਲ ਹੈ, ਨਗਰ ਕਰ ਮੰਨਿਆ, ਪਰ ਅਸੀਂ ਇਸ ਨੂੰ ਵਸਦਾ ਰਸਤਾ ਸੋਹਣਾ ਸ਼ਹਿਰ ਕਰਕੇ ਮੰਨਿਆ ਹੈ।
ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ।
ਜਿਤਨੀ ਵੀ ਸੰਸਾਰ ਦੀ ਸਮੱਗਰੀ ਹੈ ਇਹ ਸਾਰੀ ਝੂਠੀ ਹੈ ਨਾ, ਆ ਬੜੀਆਂ ਬੜੀਆਂ ਬਿਲਡਿੰਗਾਂ, ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਤਮਾਸ਼ੇ, ਕਿਤੇ ਥੀਏਟਰ ਬਣੇ ਹੋਏ ਨੇ, ਕਿਧਰੇ ਕੁਛ ਚੱਲ ਰਿਹਾ ਹੈ, ਕੋਈ ਰਾਗ ਰੰਗ ਹੋ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਸੰਸਾਰ ਦੀ ਝੂਠੀ ਸਮੱਗਰੀ ਨੂੰ ਵੇਖ ਕੇ ਇਸ ਮਨੁੱਖ ਨੇ ਉਹਨੂੰ ਸੱਚਾ ਕਰਕੇ ਜਾਣ ਲਿਆ।
ਕਾਮ ਕ੍ਰੋਧ ਹੰਕਾਰ ਫਿਰ ਹੈ ਦੀਵਾਨਿਆ।
ਬਈ ਵੇਖ ਲੋ ਕਾਮ ਕ੍ਰੋਧ ਹੰਕਾਰ ਦੇ ਵਿੱਚ ਇਹ ਮਨੁੱਖ ਦੀਵਾਨਿਆ ਦੀਵਾਨੇ ਹੋਏ, ਝੱਲੇ ਹੋਏ, ਪਾਗਲ ਹੋਏ ਫਿਰ ਰਹੇ ਹਨ।
ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਸਿਰ ਉਤੇ ਜਮਾਂ ਦਾ ਡੰਡਾ ਵਜਿਆ ਨਾ, ਕਹੋ ਕਬੀਰ ਤਬ ਹੀ ਨਰ ਜਾਗਿਆ ਜਮਕਾ ਡੰਡ ਮੂਣ ਮੈਂ ਲੱਗਿਆ। ਜਦੋਂ ਸਿਰ ਉਤੇ ਜਮਾਂ ਦਾ ਡੰਡਾ ਵਜਿਆ ਤੇ ਫਿਰ ਪਛਤਾਨਿਆ, ਉਸ ਵੇਲੇ ਮਨੁੱਖ ਪਛਤਾਉਂਦਾ ਹੈ ਬਈ ਮੈਂ ਇਹ ਪੁੱਠੇ ਕੰਮ ਕਾਹਨੂੰ ਕਰਨੇ ਸਨ।
ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਮਨੁੱਖ ਹੈ ਬਿਨਾਂ ਪੂਰੇ ਗੁਰਦੇਵ ਤੋਂ ਭਾਵ ਇਹ ਮਨੁੱਖ ਜਿੰਨਾ ਚਿਰ ਤੱਕ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਪੂਰੇ ਗੁਰੂ ਦੀ ਦੀਖਿਆ ਸਿੱਖਿਆ ਨਹੀਂ ਗ੍ਰਹਿਣ ਕਰਦਾ, ਫਿਰ ਇਹ ਸ਼ੈਤਾਨੀ ਆ ਵੀ ਇਹ ਤੇ ਕਹਿੰਦੇ ਵੀ ਸ਼ੈਤਾਨ ਬਣਿਆ ਫਿਰਦਾ। ਬਿਨਾਂ ਪੂਰੇ ਗੁਰਦੇਵ ਤੋਂ ਇਹ ਮਨੁੱਖ ਸ਼ੈਤਾਨ ਹੋਇਆ ਫਿਰਦਾ, ਕਿਉਂਕਿ ਇਹਦੇ ਵਿੱਚ ਸ਼ੈਤਾਨ ਵਰਤਦਾ ਹੈ, ਹਮੇਸ਼ਾ ਲਈ ਪੁੱਠੇ ਕੰਮ ਕਰਦਾ ਹੈ, ਜਿਹੜਾ ਗਲਤ ਕੰਮ ਕਰੇ ਕਹਿੰਦੇ ਇਹਦੇ ਵਿੱਚ ਸ਼ੈਤਾਨ ਵਸਦਾ। ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਕੁ ਕਹਿੰਦੀਆਂ ਚਾ ਗੈਂਦੀਆਂ ਮਤੀ ਦੇਂਦੀਆਂ ਨਿਤ, ਜੋ ਸ਼ੈਤਾਨ ਮੰਜਾਇਆ ਸੀ ਕਿਤ ਫੇਰੈ ਚਿਤ। ਸ਼ੈਤਾਨ ਇੱਕ ਉਹ ਬਦ ਰੂਹ ਹੈ ਜਿਹੜੀ ਰੱਬ ਦੇ ਰਸਤੇ ਚੱਲਣ ਵਾਲਿਆਂ ਨੂੰ ਰੋਕਦੀ ਹੈ, ਉਸ ਪਾਸੇ ਜਾਣ ਨਹੀਂ ਦਿੰਦੀ। ਬਿਨਾਂ ਪੂਰੇ ਗੁਰਦੇਵ ਤੋਂ ਫਿਰੈ ਸ਼ੈਤਾਨਿਆ, ਸਤਿਗੁਰੂ ਕਹਿੰਦੇ ਉਹ ਸ਼ੈਤਾਨ ਬਣਿਆ ਫਿਰਦਾ ਤੇ ਫਿਰ ਉਹਦੇ ਅੰਦਰ ਸ਼ੈਤਾਨ ਹੀ ਵਰਤਦਾ ਹੈ, ਹਮੇਸ਼ਾ ਲਈ ਪੁੱਠੇ ਕੰਮ ਹੀ ਕਰਦਾ ਹੈ। ਬਿਨਾਂ ਪੂਰੇ ਗੁਰੂ ਤੋਂ ਇਸ ਮਨੁੱਖ ਦੀ ਐਸੀ ਹੀ ਹਾਲਤ ਹੁੰਦੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੀ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਹਿਰਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।